ਧਨਾਸਰੀ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਏਕ ਸਿਮਰ
ਫਿਰ ਮਾਰੇ ਥੂਨੀ ਖਨਨ ਨਿਆਏ ਨੇ ਵਾਰ ਵਾਰ ਨਿਸ਼ਚਾ ਕਰਾਉਣ ਵਾਸਤੇ ਮਨ ਚ ਵਸਾਉਣ ਵਾਸਤੇ ਉਪਦੇਸ਼ ਬਖਸ਼ਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ। ਹਜੂਰ ਕਹਿੰਦੇ ਨੇ ਇੱਕੇ ਹਰੀ ਦਾ ਪਈ ਸਿਮਰਨ ਕਰ, ਇੱਕੇ ਹਰੀ ਦਾ ਸਿਮਰਨ ਕਰ, ਇੱਕੇ ਹਰੀ ਦਾ ਸਿਮਰਨ ਕਰ। ਹੇ ਪਿਆਰਿਆ, ਇਹ ਨਿਸ਼ਚੇ ਵਾਚਕ ਵਾਕ ਹੈ, ਨਿਸ਼ਚਾ ਕਰਾਉਂਦੇ ਤਿੰਨ ਵਾਰੀ ਵਾਕ ਕਹਿ ਕੇ ਇੱਕੋ ਹੀ ਹਰੀ ਜੋ ਸਿਮਰਨ ਯੋਗ ਹੈ, ਜਿਸ ਇੱਕ ਹਰੀ ਦਾ ਸਿਮਰਨ ਕਰਕੇ ਇੱਕੋ ਹੀ ਰੂਪ ਹੋ ਜੀਦਾ। ਹੇ ਪਿਆਰੇ, ਉਸ ਇੱਕ ਅਕਾਲ ਪੁਰਖ ਦਾ ਸਿਮਰਨ ਮਨ ਬਾਣੀ ਸਰੀਰ ਕਰਕੇ ਕਰ।
ਏਕ ਸਿਮਰ ਪਿਆਰੇ
ਪਿਆਰੇ, ਇੱਕ ਅਕਾਲ ਪੁਰਖ ਦਾ ਸਿਮਰਨ ਕਰ।
ਕਲ ਕਲੇਸ਼ ਲੋਭ ਮੋਹ,
ਜਿਨ੍ਹਾਂ ਜਿਨ੍ਹਾਂ ਨੂੰ ਸਿਮਰਨ ਕੀਤਾ ਹੈ ਉਹਨਾਂ ਦੀਆਂ ਕਲਪਨਾ ਵੀ ਮਿਟ ਗਈਆਂ ਹੈ, ਕੱਲ ਲੜਾਈ ਆਦਿਕ ਵੀ ਨਿਵਰਤ ਹੋ ਗਈਆਂ ਹਨ, ਕਲਾ ਵਿਦਿਆ ਆਦਿਕ ਵੀ ਨਿਵਰਤ ਹੋ ਗਈ ਹੈ, ਕਲੇਸ਼ ਪੰਜ ਪ੍ਰਕਾਰ ਦੇ ਕਲੇਸ਼ ਵੀ ਮਿਟ ਗਏ ਹੈ, ਪਦਾਰਥਾਂ ਦੇ ਜਿਹੜਾ ਜੋੜਨ ਦਾ ਲੋਭ ਸੀ ਇਹ ਵੀ ਮਿਟ ਗਿਆ ਹੈ, ਸਰੀਰਾਂ ਦਾ ਜਿਹੜਾ ਮੋਹ ਸੀ ਇਹ ਵੀ ਉਹਨਾਂ ਦਾ ਨਿਵਰਤ ਹੋ ਗਿਆ ਹੈ।
ਮਹਾਂ ਭਉ ਜਲ ਤਾਰੇ,
ਮਹਾਂ ਭਉ ਜਲ ਜੋ ਸੰਸਾਰ ਸਮੁੰਦਰ ਹੈ ਬੜਾ ਭਾਰੀ, ਇਸ ਤੋਂ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਤਾਰ ਦਿੱਤਾ ਹੈ, ਤੇ ਤਾਰੇ ਜਹਾਜ਼ ਦੀ ਨਿਆਈ ਬਣਾ ਦਿੱਤੇ ਹਨ ਹੋਰਨਾਂ ਨੂੰ ਤਾਰਨ ਵਾਸਤੇ।
ਰਹਾਉ ਸਾਸ ਸਾਸ ਨਿਮਖ ਨਿਮਖ,
ਫਿਰ ਭਾਈ ਆਉਂਦੇ ਜਾਂਦੇ ਸਵਾਸ ਨਾਲ, ਜੋ ਸਵਾਸਾਂ ਦਾ ਸਵਾਸ ਰੂਪ ਪਰਮੇਸ਼ਰ ਹੈ, ਨਿਮਖ ਨਿਮਖ ਅੱਖ ਦੇ ਖੋਲਣ ਮੀਚਣ ਦੇ ਨਾਲ, ਅੱਖ ਦੀ ਪਲਕ ਨੂੰ ਖੋਲ ਲੈਣਾ ਮੀਚ ਲੈਣਾ ਇੰਨੇ ਦੇਰ ਦੇਰ ਚ, ਰਤੀ ਰਤੀ ਕਾਲ ਚ,
ਦਿਨ ਸੋ ਰਹਿਣ ਚਿਤਾਰੇ,
ਦਿਨ ਵਿਚ ਰਾਤ ਵਿਚ ਹਰ ਵਕਤ ਮਹਾਰਾਜ ਸਾਹਿਬ ਨੂੰ ਚੇਤੇ ਕਰਿਆ ਕਰ।
ਸਾਧ ਸੰਗ ਜਪ ਨਿਸੰਗ,
ਸਾਧ ਸੰਗ ਚ ਮਿਲ ਕੇ ਸਾਰੀਆਂ ਸ਼ੰਕਾ ਤੋਂ ਰਹਿਤ ਹੋ ਕੇ ਮਹਾਰਾਜ ਜਾਪ ਕਰ, ਸ਼ੰਕਾ ਨਾ ਕਰ, ਕਿਸੇ ਪ੍ਰਕਾਰ ਦੀ ਜਪਣ ਲੱਗਾ ਹੋਇਆ ਸ਼ੰਕਾ ਕਰੀ ਦੀ ਹੈ ਮਾੜਿਆਂ ਕੰਮਾਂ ਤੋਂ, ਵਾਹਿਗੁਰੂ ਦਾ ਭਜਨ ਕਰਨ ਲੱਗਾ ਕਿਉਂ ਸੰਗਣਾ ਹੈ।
ਮਨ ਨਿਧਾਨ ਧਾਰੇ ਧਾਰੇ,
ਇਸ ਪ੍ਰਕਾਰ ਭਾਵ ਭਗਤੀ ਦਾ ਮਨ ਚ ਖਜ਼ਾਨਾ ਧਾਰਨ ਕਰ।
ਚਰਨ ਕਮਲ ਨਮਸਕਾਰ,
ਅਤੇ ਮਹਾਰਾਜ ਦੇ ਚਰਨਾਂ ਕਮਲਾਂ ਤੇ ਵੰਦਨਾ ਕਰਦਾ ਰਿਹਾ ਕਰ। ਹਰ ਚਰਨ ਜੋ ਪੂਜਨੀਕ ਹੈ, ਕਮਲ ਵੱਧ ਪ੍ਰਕਾਸ਼ਮੈ ਹੈ, ਨਮਸਕਾਰ ਕਰ ਨਿਮਰਤਾ ਦੇ ਸਹਿਤ।
ਗੁਣ ਗੋਬਿੰਦ ਵਿਚਾਰੇ,
ਸੰਗਤ ਨਾਲ ਮਿਲ ਕੇ ਗੋਬਿੰਦ ਦੇ ਗੁਣਾਂ ਦੀ ਵਿਚਾਰ ਕਰ।
ਸਾਧ ਜਨਾ ਕੀ ਰੇਨ ਨਾਨਕ,
ਉਹਨਾਂ ਸੰਤਾਂ ਪਿਆਰਿਆਂ ਭਗਤਾਂ ਦੀ ਧੂੜ ਬਣਨਾ ਕਰ, ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ।
ਮੰਗਲ ਸੁਖ ਸਧਾਰੇ,
ਇਸ ਪ੍ਰਕਾਰ ਭਾਈ ਮੰਗਲ ਆਨੰਦ ਸਰੂਪ ਦੀ ਪ੍ਰਾਪਤੀ ਹੋਵੇਗੀ ਅਤੇ ਸੁਖ ਲੋਕ ਪਰਲੋਕ ਚ ਹੋਵੇਗਾ, ਆਪਣੇ ਜੀਵਨ ਨੂੰ ਸੁਧਾਰ ਲਵੇਗਾ, ਸਹਿਤ ਆਸਰੇ ਦੇ ਹੋ ਜਾਏਗਾ।
ਧਨਾਸਰੀ ਮਹੱਲਾ ਪੰਜਵਾਂ ਘਰ ਅੱਠਵਾਂ ਦੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ।
ਗਰੀਬ ਨੂੰ ਆ ਜੀ ਫੇਰ ਪਰਮ ਪਵਿੱਤਰ ਉਦੇਸ਼ ਬਖਸ਼ਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ। ਧਨਾਸਰੀ ਰਾਗਣੀ ਚ ਅੱਠਵੇਂ ਘਰ ਸੁਰਤਾਰ ਚ ਦੋਨੋਂ ਪੌੜੀਆਂ ਵਾਲੇ ਸ਼ਬਦ ਮਹਾਰਾਜ ਉਚਾਰਨ ਕਰਦੇ ਹਨ, ਸਿੱਖਿਆ ਦਿੰਦੇ ਹਨ। ਗੁਰ ਕਾ ਬਚਨ ਬਸਿਆ ਜੀ ਨਾਲੇ, ਗੁਰੂ ਸਾਹਿਬ ਦਾ ਬਚਨ ਹਿਰਦੇ ਨਾਲ ਬਸਣ ਨਾਲ ਸਭ ਲਾਭ ਹੁੰਦੇ ਹਨ।
ਸਿਮਰੋ ਸਿਮਰ ਸਿਮਰ ਸੁਖ ਪਾਵੋ।
ਸਿਮਰਨੇ ਯੋਗ ਜੋ ਵਾਹਿਗੁਰੂ ਹੈ ਉਸ ਨੂੰ ਇਹ ਹੁਕਮ ਦਿੰਦੇ ਪਹਿਲਾਂ ਸਿਮਰੋ, ਅਤੇ ਇਹ ਹੁਕਮ ਹੈ ਸਿਮਰੋ ਤੇ ਸਿਮਰ ਸਿਮਰ ਅਭਿਆਸ ਹੈ, ਵਾਰ ਵਾਰ ਸਿਮਰਨੇ ਕਰਕੇ ਆਗਿਆ ਕਰਦੇ ਸਿਮਰਨ ਕਰੋ ਚੋਂ ਅੱਖਰਾਂ ਵਿੱਚ, ਤੇ ਸਿਮਰ ਸਨ ਵਾਰ ਵਾਰ ਪੁਨਾ ਪੁਨਾ ਬਾਰੰਬਾਰ ਬਾਰ ਪਾਓ ਜਪੀਏ ਸਿਮਰਨ ਕਰਨੇ ਕਰਕੇ
ਸੁਖ ਪਾਵੋ,
ਇਹ ਫਲ ਮਿਲੇਗਾ ਤੁਹਾਨੂੰ, ਸੁਖ ਸਰੂਪ ਨੂੰ ਪਾ ਲਓਗੇ। ਇੰਨੇ ਅੱਖਰਾਂ ਵਿੱਚ ਹੀ ਨਾ ਹੀ ਤਾਂ ਆਗਿਆ ਕੀਤੀ ਹੈ, ਨਾ ਹੀ ਅਭਿਆਸ ਦੱਸਿਆ ਹੈ, ਨਾ ਹੀ ਫਲ ਦੱਸਦਾ ਹੈ, ਸੁਖ ਸਰੂਪ ਨੂੰ ਪਾ ਲਓਗੇ।
ਸਾਸ ਸਾਸ ਸੰਭਾਲੇ,
ਪਾਈ ਆਉਂਦੇ ਜਾਂਦੇ ਸਵਾਸਾਂ ਦਾ ਜੋ ਸਵਾਸ ਰੂਪ ਪਰਮੇਸ਼ਵਰ ਹੈ ਉਸ ਨੂੰ ਸੰਭਾਲੇ, ਯਾਦ ਕਰੋ ਹਰ ਵਾਰ, ਕਦੇ ਭੁਲਾਓ ਨਾ।
ਇਹ ਲੋਕ ਪਰਲੋਕ ਸੰਗ ਸਹਾਈ,
ਇਹ ਜਿਹੜਾ ਮਹਾਰਾਜ ਦਾ ਭਜਨ ਹੈ ਇਸ ਲੋਕ ਚ ਵੀ ਸਹਾਇਤਾ ਕਰਨ ਵਾਲਾ ਹੈ ਤੇ ਪ੍ਰਲੋਕ ਚ ਵੀ ਸੰਗੀ ਹੋ ਕੇ ਸਹਾਇਤਾ ਕਰਦਾ ਇਸ ਜੀਵ ਦੇ ਨਾਲ।
ਜਦ ਕਤ ਮੋਹ ਰਖਵਾਲੇ,
ਜਿੱਥੇ ਕਿੱਥੇ ਵੀ ਲੋੜ ਪਵੇ ਲੋਕ ਪ੍ਰਲੋਕ ਵਿੱਚ ਮੋਹ ਮੇਰੀ ਰੱਖਿਆ ਕਰਨ ਵਾਲਾ, ਐਸਾ ਪਰਮੇਸ਼ਰ ਦਾ ਨਾਮ ਹੈ।
ਗੁਰ ਕਾ ਬਚਨ ਬਸੈ ਜੀ ਨਾਲੇ।
ਗੁਰੂ ਸਾਹਿਬ ਦਾ ਬਚਨ ਜੋ ਹੈ ਗੁਰਮੰਤਰ ਇਹ ਜੀ ਹਿਰਦੇ ਦੇ ਨਾਲ ਵਸ ਜਾਵੇ। ਗੁਰ ਕਾ ਬਚਨ ਸਦਾ ਵਿਨਾਸੀ, ਗੁਰ ਕਾ ਬਚਨ ਕੱਟੀ ਜਮ ਫਾਸੀ, ਗੁਰ ਕਾ ਬਚਨ ਨਰਕ ਨਾ ਪਵੇ, ਗੁਰ ਕਾ ਬਚਨ ਅਸਨਾ ਅੰਮ੍ਰਿਤ ਰਵੇ।
ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ।
ਜੋ ਭਾਈ ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ, ਉਹ ਜਲ ਚ ਨਹੀਂ ਡੁੱਬੇਗਾ। ਜਿਸ ਪ੍ਰਕਾਰ ਗੁਰੂ ਸਾਹਿਬ ਦੇ ਬਚਨਾਂ ਤੇ ਸੁਣਿਆ ਹਾਥ ਹੋਇਆ ਸੀਗਾ, ਉਹ ਗੁਜਰੀ ਨੇ ਭਰੋਸਾ ਕੀਤਾ ਸੀ, ਉਹ ਪਾਣੀ ਚ ਨਹੀਂ ਸੀ ਡੁੱਬੀ, ਪੰਡਤ ਨੂੰ ਭਰੋਸਾ ਨਹੀਂ ਸੀ ਕੀਤਾ, ਵਿਚ ਡੁੱਬ ਚੱਲਿਆ ਸੀ ਦਰਿਆ ਦੇ। ਇਸ ਪ੍ਰਕਾਰ ਜਲ ਚ ਵੀ ਪ੍ਰਤੱਖ ਨਹੀਂ ਡੁੱਬੇਗਾ,
ਤਸਕਰ ਨਹੀਂ ਲੇਵੇਗਾ,
ਅਤੇ ਚੋਰ ਵੀ ਉਹਨਾਂ ਨੂੰ ਖੋਹ ਨਹੀਂ ਸਕਣਗੇ। ਜਿਵੇਂ ਕਬੀਰ ਸਾਹਿਬ ਦੀ ਗੂਣ ਜਿਹੜੀ ਸੀ ਵਪਾਰ ਦੀ ਟੰਡ, ਚੋਰ ਨਹੀਂ ਖੋਹ ਸਕੇ ਸੀ। ਪਹਿਲਾਂ ਹੀ ਬਾਹਰ ਬੈਲ ਗੋਣ ਘਰ ਆਈ, ਘਰ ਵਿਚ ਪੂੰਜੀ ਦੀ ਗੂਣ ਆ ਗਈ ਸੀ, ਬੈਲ ਬਾਹਰ ਹੀ ਰਹਿ ਗਿਆ ਸੀ। ਇਸ ਪ੍ਰਕਾਰ ਉਹਨਾਂ ਨੂੰ ਚੋਰ ਵੀ ਨਹੀਂ ਖੋ ਸਕਣਗੇ।
ਬਾਹੇ ਨਾ ਸਾਕੇ ਜਾਲੇ
ਅੱਗ। ਜਿਵੇਂ ਕਬੀਰ ਸਾਹਿਬ ਜੀ ਜਿਸ ਵਕਤ ਆਪਣੇ ਆਨੰਦ ਚ ਬੈਠੇ ਸੀ, ਉਸ ਵਕਤ ਬਿਰਸਵਾ ਨੇ ਕਬੀਰ ਸਾਹਿਬ ਦੇ ਪਾਸ ਸੰਗਤ ਦੀ ਰੌਣਕ ਵੇਖ ਕੇ ਉਹਦਾ ਵਪਾਰ ਨਹੀਂ ਚੱਲਦਾ, ਉਹਨੇ ਅੱਗ ਲਾ ਦਿੱਤੀ ਮੰਦਰ ਨੂੰ ਕਬੀਰ ਸਾਹਿਬ ਦੇ ਨੂੰ। ਤੇ ਕਬੀਰ ਸਾਹਿਬ ਜੀ ਬੈਠੇ, ਸੇਵਕਾਂ ਨੇ ਕਿਹਾ ਮਹਾਰਾਜ ਅੱਗ ਲੱਗ ਗਈ। ਕਬੀਰ ਸਾਹਿਬ ਕਹਿਣ ਲੱਗੇ ਕੋਈ ਨੀ ਭਾਈ, ਆਪੇ ਪਾਵ ਕਾਪੇ ਪਵਨਾ। ਫਿਰ ਮਹਾਰਾਜ ਤੁਸੀਂ ਜਲ ਜੋ, ਕਹਿੰਦੇ ਜਾਰੇ ਖਸਮ ਤਾਂ ਰਾਖੇ ਕਵਨਾ। ਫਿਰ ਕਹਿੰਦੇ ਹਨ ਤੁਸੀਂ ਮਹਾਰਾਜ ਉੱਠ ਖੜੋ, ਕਹਿੰਦੇ ਰਾਮ ਜਪ ਤਨ ਜਰਕੀ ਨਾ ਜਾਏ, ਕੀ ਪਤਾ ਇਹੋ ਜਿਹਾ ਸਮਾਂ ਮਿਲਣਾ ਕਿ ਨਹੀਂ। ਹੁਣ ਪਰਮੇਸ਼ਰ ਦਾ ਭਜਨ ਕਰਦਾ, ਜੇ ਸਰੀਰ ਸੜ ਜੇ ਤਾਂ ਕੋਈ ਪਰਵਾਹ ਨਹੀਂ ਸਾਨੂੰ, ਚਰਨ ਕਮਲ ਚ ਰਹੇ ਉਹ ਸਮਾਏ, ਸਾਡਾ ਚਿੱਤ ਮਾਰਦੇ ਚਰਨਾ ਕਮਲਾਂ ਚ ਮਿਲਿਆ ਉੱਠਣ ਨੂੰ ਚਿੱਤ ਨਹੀਂ ਕਰਦਾ। ਇੰਨੇ ਰੰਗ ਚ ਬੈਠੇ ਸੀ। ਉਸੇ ਵਕਤ ਸਾਧ ਸੰਗਤ ਜੀ ਐਸੀ ਪੌਣ ਆਈ, ਪੌਣ ਨੇ ਉਸ ਵਕਤ ਆ ਕੇ ਉਹ ਬੇਸਵਾ ਦੀ ਝੁੱਗੀ ਨੂੰ ਅੱਗ ਲੱਗ ਗਈ, ਕਬੀਰ ਸਾਹਿਬ ਦਾ ਮਕਾਨ ਬਚ ਰਿਹਾ। ਉਸ ਵੇਲੇ ਬੇਸਵਾ ਭੱਜੀ ਆਈ ਕਿ ਮੈਨੂੰ ਬਚਾਓ ਜੀ, ਤਾਂ ਕਬੀਰ ਸਾਹਿਬ ਜੀ ਨੇ ਕਿਹਾ ਕਹਿਤ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਇਹ ਦੋ ਅੱਖਰ ਰਾਮ ਨਾਮ ਨੂੰ ਉਚਾਰ ਜੇ ਤੇਰਾ ਭਰੋਸਾ ਹੋਊ ਨਾ ਵਾਹਿਗੁਰੂ ਤੇ, ਤਾਂ ਤੇਰੀ ਵੀ ਰੱਖਿਆ ਕਰੇਗਾ। ਕਿਉਂ ਬੇਸਵਾ ਨੂੰ ਵੀ ਕੋਈ ਕਰਮ ਤੋਂ ਛੁਡਾਇਆ ਸੀ ਸਾਧ ਸੰਗਤ ਜੀ। ਇਸ ਪ੍ਰਕਾਰ ਅੱਗ ਵੀ ਨਹੀਂ ਸਾੜ ਸਕਦੀ। ਪ੍ਰਹਿਲਾਦ ਜੀ ਨੂੰ ਜਲ ਅਗਨੀ ਵਿਚ ਘੱਤਿਆ, ਜਲਣ ਡੁੱਬੇ ਗੁਰਪ੍ਰਸਾਦ, ਅੱਗ ਵਿਚ ਸੜ ਨਹੀਂ ਸਕੇ ਪ੍ਰਹਿਲਾਦ ਜੀ। ਕਬੀਰ ਜੀ ਨੂੰ ਵੀ ਅੱਗ ਚ ਬਿਠਾਇਆ ਸੀ ਅਤੇ ਗੰਗਾ ਦੇ ਪਾਣੀ ਚ ਡੋਬਣਾ ਚਾਹਿਆ ਸੀ, ਕਬੀਰ ਸਾਹਿਬ ਨਾ ਡੁੱਬ ਸਕ ਡੁੱਬੇ ਤੇ ਨਾ ਕੋਈ ਸਾੜ ਸਕਿਆ। ਇਹੋ ਜਿਹਾ ਪਰਮੇਸ਼ਰ ਦਾ ਨਾਮ ਹੈ, ਜਦੋਂ ਚਿੱਤ ਚ ਵਸਦੇ ਕੋਈ ਅਸਰ ਨਹੀਂ ਕਿਸੇ ਪ੍ਰਕਾਰ ਦਾ ਹੁੰਦਾ।
ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ।
ਇਸੇ ਪ੍ਰਕਾਰ ਜਲ ਪਦਾਰਥ ਨਹੀਂ ਡੋਬ ਸਕਦੇ ਉਹਦੇ ਚਿੱਤ ਨੂੰ ਲੀਨ ਕਰਕੇ, ਅਤੇ ਤਸਕਰ ਕਾਮ ਕ੍ਰੋਧ ਆਦਿਕ ਚੋਰ ਵੀ ਨਹੀਂ ਉਹਦੇ ਨਾਮ ਧਨ ਨੂੰ ਖੋ ਸਕਦੇ।
ਪਾਹੇ ਨਾ ਸਾਕੈ ਜਾਲੇ,
ਅਤੇ ਅੱਗ ਤ੍ਰਿਸ਼ਨਾ ਦੀ, ਕਾਲ ਦੀ ਅੱਗ ਵੀ, ਈਰਖਾ ਦੀ ਅੱਗ ਵੀ ਉਹਨਾਂ ਨੂੰ ਸਾੜ ਨਹੀਂ ਸਕਦੀ ਹੈ, ਜਿਵੇਂ ਗਰਭ ਦੀ ਅੱਗ ਮਾਤਾ ਦੀ ਸਾੜ ਨਹੀਂ ਸਕੀ ਭਜਨ ਕਰਨੇ ਕਰਕੇ।
ਰਹਾਉ ਨਿਰਧਨ ਕਹੋ ਧਨ, ਅੰਧਲੇ ਕਹੋ ਟਿਕ।
ਇਹ ਸਾਧ ਸੰਗਤ ਜੀ ਪਰਮੇਸ਼ਰ ਦਾ ਇਹੋ ਜਿਹਾ ਨਾਮ ਹੈ, ਸਤਿਗੁਰੂ ਦਾ ਬਚਨ ਜਿਨ੍ਹਾਂ ਦੇ ਹਿਰਦੇ ਚ ਹਰ ਵਕਤ ਗੁਰਮੰਤਰ ਬਸ ਜਾਂਦਾ ਹੈ, ਇਹ ਨਿਰਧਨ ਨੂੰ ਜਿਵੇਂ ਕੰਗਾਲ ਨੂੰ ਧਨ ਮਿਲ ਜਾਵੇ ਉਹ ਆਸਰਾ ਹੁੰਦਾ ਹੈ ਨਿਰਧਨ ਪੁਰਖ ਨੂੰ, ਇਵੇਂ ਕਬੀਰ ਸਾਹਿਬ ਨੇ ਕਹਿ ਕਹਿ ਕਬੀਰ ਨਿਰਧਨ ਹੈ ਸੋਈ ਜਾ ਕੇ ਹਿਰਦੇ ਰਾਮ ਨਾ ਹੋਈ। ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਨਹੀਂ ਉਹ ਕੰਗਾਲ ਹੈ, ਇਹ ਨਿਰਧਨ ਜੀਵ ਤੁਰਿਆ ਫਿਰਦਾ ਹੈ। ਇਹਦੇ ਵਾਸਤੇ ਮਹਾਰਾਜ ਦਾ ਨਾਮ ਹੀ ਧਨ ਹੈ।
ਅੰਧਲੇ ਕਉ ਟਿਕ,
ਅਤੇ ਅੰਧੇ ਨੂੰ ਜਿਵੇਂ ਸੋਟੀ ਦੀ ਓਟ ਹੁੰਦੀ ਹੈ, ਸੋਟੀ ਦੇ ਆਸਰੇ ਉਹ ਚੱਲਦਾ ਹੈ, ਇਸੇ ਪ੍ਰਕਾਰ ਅਸੀਂ ਮਹਾਰਾਜ ਵਿਰਾਗ ਵੇਕ ਰੂਪੀ ਨੇਤਰਾਂ ਤੋਂ ਅੰਧੇ ਹਾਂ, ਸਾਨੂੰ ਆਪਦੇ ਨਾਮ ਦੀ ਟੇਕ ਹੈ। ਜਿੱਥੇ ਸਾਧਨ ਕੋਈ ਵੀ ਕੰਮ ਨਹੀਂ ਕਰ ਸਕਦੇ ਉੱਥੇ ਨਾਮ ਦੇ ਆਸਰੇ ਹੀ ਤੇਰੇ ਵੱਲ ਨੂੰ ਚੱਲ ਸਕਦੀ ਹੈ ਬਿਰਤੀ। ਅੰਧਲੇ ਅਗਿਆਨੀਆਂ ਨੂੰ ਤੇਰੇ ਨਾਮ ਦੀ ਟੇਕ ਓਟ ਹੈ।
ਮਾਤ ਦੂਧ ਜੈਸੇ,
ਜਿੱਥੇ ਬਿਰਤੀ ਗਿਆਨ ਨਹੀਂ ਚੱਲ ਸਕਦਾ, ਬ੍ਰਹਮ ਅਵਿਰਤ ਰੂਪ ਹੈ, ਉੱਥੇ ਨਾਮ ਦੇ ਆਸਰੇ ਚੱਲੀਦਾ ਹੈ, ਅੰਧਲਿਆਂ ਨੂੰ ਟੇਕ ਹੈ।
ਮਾਤ ਦੂਧ ਜੈਸੇ ਬਾਲੇ,
ਜਿਸ ਪ੍ਰਕਾਰ ਬੱਚਾ ਜਿਹੜਾ ਜਿਹਦੇ ਦੰਦੀਆਂ ਨਹੀਂ ਅਜੇ ਨਿਕਲੀਆਂ, ਮਾਤਾ ਦਾ ਦੁੱਧ ਜਿਹੜਾ ਹੁੰਦਾ ਹੈ ਅਸਨਾ ਦਾ, ਉਹ ਬਾਲਕ ਦੀ ਪਾਲਣਾ ਦਾ ਕਾਰਨ ਹੁੰਦਾ ਹੈ। ਇਸੇ ਪ੍ਰਕਾਰ ਮਹਾਰਾਜ ਤੁਸੀਂ ਸਾਡੇ ਮਾਤਾ ਪਿਤਾ ਰੂਪ ਹੋ, ਅਤੇ ਆਪਦਾ ਨਾਮ ਰੂਪੀ ਇਹ ਦੁੱਧ ਹੈ ਸੱਚੇ ਪਾਤਸ਼ਾਹ, ਅਸੀਂ ਬਾਲਕ ਇਹ ਜਿਗਿਆਸੂ ਆਪਦੇ ਆਸਰੇ ਪੈਣ ਵਾਲੇ ਹਾਂ।
ਸਾਗਰ ਮਹਿ ਬੋਹਿਤ ਪਾਇਓ ਹਰ ਨਾਨਕ।
ਜਿਵੇਂ ਕੋਈ ਸਾਧ ਸੰਗ ਜੀ ਡੁੱਬਦਾ ਹੋਵੇ ਸਮੁੰਦਰ ਚ, ਡੁੱਬਦੇ ਨੂੰ ਗੋਤੇ ਖਾਂਦੇ ਨੂੰ ਜਹਾਜ਼ ਤੇ ਕੋਈ ਚੜਾ ਲਵੇ, ਇਸ ਪ੍ਰਕਾਰ ਸੰਸਾਰ ਸਮੁੰਦਰ ਵਿਚ ਜੀ ਜੰਤ ਜਿੰਨੇ ਵਿਸ਼ੇ ਜਲ ਚ ਡੁੱਬ ਰਹੇ ਹੈ, ਮਾਰਨ ਨਾਮ ਦੇ ਜਹਾਜ਼ ਦੀ ਦਾਤ ਦਿੱਤੀ ਹੈ। ਇਹ ਸੰਸਾਰ ਸਮੁੰਦਰ ਚ ਡੁੱਬਦਿਆਂ ਨੂੰ ਅੰਮ੍ਰਿਤ ਨਾਮ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ ਇਹ ਜਹਾਜ਼ ਪਾਇਆ। ਗੁਰੂ ਸਾਹਿਬ ਜੀ ਕਹਿੰਦੇ ਨੇ ਹਰੀ ਦਾ ਨਾਮ
ਕਰੀ ਕਿਰਪਾ ਕਿਰਪਾਲੇ,
ਕਿਰਪਾਲੂ ਅਕਾਲ ਪੁਰਖ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਸਾਧ ਸੰਗਤ ਜੀ, ਇਸ ਤਰ੍ਹਾਂ ਦਾ ਗੁਰੂ ਸਾਹਿਬ ਦਾ ਬਚਨ ਹੈ ਜਿਨ੍ਹਾਂ ਦੇ ਹਿਰਦੇ ਚ ਵਸ ਜਾਏਗਾ, ਉਹਨਾਂ ਦੀ ਹਰ ਵਕਤ ਸਹਾਇਤਾ ਹੋਵੇਗੀ ਲੋਕ ਪ੍ਰਲੋਕ ਵਿਚ।
ਧਨਾਸਰੀ ਮਹੱਲਾ ਪੰਜਵਾ, ਭਏ ਕਿਰਪਾਲ ਦਇਆਲ ਗੋਬਿੰਦਾ।
ਦਇਆ ਦੇ ਘਰ ਜੋ ਪਿੱਛੇ ਵੀ ਸੀ ਹੁਣ ਵੀ ਕਿਰਪਾਲੂ ਹੈ, ਉਹ ਜਿਸ ਵਕਤ ਕਿਰਪਾ ਦੇ ਅੰਦਰ ਆਏ
ਅੰਮ੍ਰਿਤ ਹਿਰਦੈ ਸਿੰਚਾਈ,
ਉਸ ਗੋਬਿੰਦ ਪ੍ਰਿਥਵੀ ਰੱਖਿਆ ਕਰਨ ਵਾਲੇ ਨੇ ਅੰਮ੍ਰਿਤ ਨਾਮ ਸਾਡੇ ਹਿਰਦੇ ਚ ਸਿੰਜ ਦਿੱਤਾ ਹੈ। ਜਿਵੇਂ ਖੇਤ ਵਿਚ ਜਲ ਸਿੰਜ ਦੇਈਏ ਤੇ ਸਾਰੇ ਬੂਟੇ ਹਰੇ ਭਰੇ ਹੋ ਜਾਂਦੇ ਹੈ, ਇਵੇਂ ਸਭ ਗੁਣ ਸਾਰੇ ਹਰੇ ਹੋ ਗਏ, ਪਰ ਅੰਮ੍ਰਿਤ ਨਾਮ ਸਿੰਜ ਦਿੱਤਾ ਸਾਡੇ ਹਿਰਦੇ ਚ।
ਨਵ ਨਿਧ ਰਿਧ ਸਿੱਧ ਹਰ,
ਨਾਮ ਦੇ ਪ੍ਰਤਾਪ ਕਰਕੇ ਨੌ ਨਿਧੀਆਂ ਵੀ ਚਰਨੀ ਆਉਣ ਲੱਗੀਆਂ। ਨੌ ਅਸਨ ਬਸਨ ਭੂ ਕਣਕ ਪੁਨ ਦਾਸੀ ਚੌਪ ਗੁਲਾਮ, ਰਸਵਾਹੇ ਹੰਡਵਾਹੇ ਜਾਣੀਏ ਜੇ ਨੌ ਨਿਧ ਕੇ ਨਾਮ, ਅਤੇ ਪਦਮ ਮਹਾ ਪਦਮ ਆਦਿਕ ਨੌ ਨਿਧੀਆਂ। ਰਿਧੀਆਂ ਪੰਜ ਸੇਰ ਅੰਨ ਲੈ ਕੇ ਅੱਠ ਦਿਨ ਤੱਕ ਵਰਤਾਈ ਜਾਣਾ ਮੁੱਕਣਾ ਨਾ, ਇਹਦਾ ਨਾਮ ਰਿਧੀ ਹੈ, ਅੰਨ ਦੀ ਅਟੋੜਤਾ ਜਿਹੜੀ ਹੋਣੀ ਹੈ। ਜਿਵੇਂ ਭਾਈ ਰੂਪ ਚੰਦ ਜੀ ਜਿੱਥੇ ਵਾਢੇ ਲੱਕੜਾਂ ਦੀ ਸੇਵਾ ਕਰ ਰਹੇ ਸੀ ਉੱਥੇ ਪ੍ਰਸਾਦਾ ਲੈ ਕੇ ਜਾ ਰਹੇ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਤੋਂ ਕਾਰੀਗਰਾਂ ਦਾ ਕੰਮ ਛੁਡਾ ਕੇ ਲੰਗਰ ਦੀ ਸੇਵਾ ਤੇ ਲਾ ਤੇ ਪ੍ਰੇਮੀ, ਉਸ ਵਕਤ ਫੌਜ ਜਿਹੜੀ ਗੁਰੂ ਸਾਹਿਬ ਨੂੰ ਭਾਲਦੀ ਹੋਈ ਉਹ ਗੁਰੂ ਸਾਹਿਬ ਮਹਾਰਾਜ ਦੇ ਜੰਗ ਨੂੰ ਮਹਾਰਾਜ ਸਾਹਿਬ ਜਾ ਕੇ ਉੱਥੇ ਉਹ ਕਾਇਮ ਕੀਤਾ ਸੀ ਨਾ ਜੰਗ ਵਾਲਾ ਸਥਾਨ ਸਤਿਗੁਰੂ ਜੀ ਨੂੰ ਜੰਗ ਕਰਨ ਵਾਸਤੇ, ਉਹ ਭਾਈ ਰੂਪੇ ਦਾ ਨਾਮ ਸੁਣ ਕੇ ਉੱਥੇ ਆਏ ਸਨ। ਭਾਈ ਰੂਪ ਚੰਦ ਜੀ ਇੱਕ ਬਾਲਟੀ ਦਾਲ ਦੀ ਤੇ ਇੱਕ ਪ੍ਰਸ਼ਾਦਿਆਂ ਦਾ ਟੋਕਰਾ ਸਿਰ ਤੇ ਚੱਕੀ ਜਾ ਰਹੇ ਸੀ। 300 ਮੁਸਲਮਾਨਾਂ ਦੀ ਫੌਜ ਦਾ ਦਸਤਾ ਭਾਈ ਨੂੰ ਘੇਰ ਕੇ ਖੜ ਗਿਆ, ਕਹਿਣ ਲੱਗਾ ਰੋਟੀ ਖੋ ਕੇ ਤੋਂ ਖਾ ਲਓ, ਆਪਾਂ ਜਿਉਂ ਲਾਹੌਰੋਂ ਚੱਲੇ, ਰੋਟੀ ਨਹੀਂ ਕਿਤੇ ਸੂਬਿਆਂ ਨੂੰ ਖਾਣ ਦਿੱਤੀ। ਜਿਸ ਵਕਤ ਇਹ ਖੋਣ ਲੱਗੇ ਬਾਕੀ ਦੀ ਫੌਜ ਅਜੇ ਪਿੱਛੇ ਹੀ ਸੀ, ਇਹ ਰੂਪੇ ਪਹਿਲਾਂ ਪਤਾ ਲੈਣ ਵਾਸਤੇ ਆਏ ਸਨ। ਭਾਈ ਰੂਪੇ ਨੇ ਕਿਹਾ ਤੁਸੀਂ ਬਹਿ ਜਾਓ ਧੀਰ, ਜਿੰਨਾ ਤੁਹਾਨੂੰ ਸਾਰਿਆਂ ਨੂੰ ਖਾ ਦਿਆਂਗਾ। ਇਹ ਬਚਨ ਮੰਨ ਕੇ ਕਹਿੰਦੇ ਕਿੱਧਰ ਚੱਲਿਆ ਜਾਓ, ਇਕੱਲਾ ਬੈਠ ਜਾਓ। ਪੰਗਤ ਲਾ ਕੇ ਬੈਠ ਗਏ, ਭਾਈ ਰੂਪ ਚੰਦ ਨੇ ਸਾਰਿਆਂ ਨੂੰ ਪ੍ਰਸ਼ਾਦਾ ਛਕਾ ਕੇ ਤ੍ਰਿਪਤ ਕਰ ਦਿੱਤਾ, ਤੇ ਜਿੱਥੇ ਫਿਰ ਵਾਢੇ ਲੱਕੜਾਂ ਵੱਢਦੇ ਸੀ ਲੰਗਰ ਵਾਸਤੇ ਉੱਥੇ ਵੀ ਜਾ ਕੇ ਉਹਨਾਂ ਨੂੰ ਨਿਜਾਤ ਦਾ, ਇਹ ਜਿਹੜਾ ਅੰਨ ਦੀ ਅਤੋੜਤਾ ਹੋਣੀ ਇਹਦਾ ਨਾਮ ਰਿੱਧੀ ਹੈ। ਸਾਧ ਸੰਗਤ ਜੀ, ਇਹ ਵੀ ਮਹਾਰਾਜ ਦੇ ਪਿਆਰਿਆਂ ਦੇ ਚਰਨੀ ਲੱਗੀ ਰਹਿੰਦੀ ਹੈ।
ਲਾਗ ਰਹੀ ਜਨ ਪਾਈ,
ਨਵ ਨਿਧ ਰਿੱਧ ਸਿੱਧ 18 ਸਿੱਧੀਆਂ ਅਣਮਾਂ ਮਹਿਮਾਂ ਲਗਵਾਂ ਆਦਿ ਗੁਪਤ ਪ੍ਰਗਟ ਜਿਹੜੀਆਂ ਸਿੱਧੀਆਂ ਹਨ, ਯੋਗਾ ਅਭਿਆਸੀ ਆਦਮੀ ਦੇ ਤਾਂ ਜਿਹੜੀਆਂ ਪ੍ਰਾਪਤ ਹੋਣੀਆਂ, ਮੁੱਖ ਤੇ ਗੌਣ ਜਨ ਸ਼ਕਤੀਆਂ, ਮੁੱਖ ਸ਼ਕਤੀਆਂ ਅਣਵਾਂ ਅਣੂ ਵਰਗੇ ਬਰੀਕ ਬਣ ਜਾਣਾ, ਮਹਿਮਾ ਧਰਤੀ ਵਰਗੇ ਭਾਰੇ ਬਣ ਜਾਣਾ, ਇਸ ਪ੍ਰਕਾਰ ਗੋਦ ਪ੍ਰਗਟ ਹੋ ਕੇ ਬੈਠਣਾ, ਦੂਰ ਸਰਵਣ ਦੂਰ ਦਰਸ਼ਨ ਇਹ ਗੌਣ ਹਨ ਤੇ ਦਸ। ਇਹ ਯੋਗਾ ਅਭਿਆਸੀ ਨੂੰ 18 ਸਿੱਧੀਆਂ ਜਿਹੜੀਆਂ ਪ੍ਰਾਪਤ ਹੁੰਦੀਆਂ ਮਹਾਰਾਜ ਦੇ ਜਨਾਂ ਦੇ, ਸਾਰੀਆਂ ਚਰਨੀ ਲੱਗੀਆਂ ਰਹਿੰਦੀਆਂ, ਉਹਨਾਂ ਨੂੰ ਲੋੜ ਨਹੀਂ ਰਹਿੰਦੀ ਇਹਨਾਂ ਦੀ ਵਾਸ਼ਨਾ। ਉਹ ਜਾਣ ਅਵਰਾ ਸਾਧ ਰਿਧ ਸਿਸਾ ਮੋਹ ਨਾਉ ਨ ਵਸੇ ਮਨਾਏ, ਭਾਵੇਂ ਉਹ ਨਹੀਂ ਇਹਨੂੰ ਵਰਤਦੇ ਪਰ ਫੇਰ ਵੀ ਚਰਨੀ ਜ਼ਰੂਰ ਲੱਗੀਆਂ ਰਹਿੰਦੀਆਂ, ਚਾਹੇ ਵਰਤਨ ਚਾਹੇ ਨਾ ਵਰਤਨ। ਇਸ ਪ੍ਰਕਾਰ ਸਾਧ ਸੰਗਤ ਜੀ, ਜਨਾ ਹਰੀ ਦੇ ਜਿਹੜੇ ਜਨ ਹੈ ਉਹਨਾਂ ਦੇ ਪਾਈ ਚਰਨੀ ਲੱਗੀਆਂ ਰਹਿੰਦੀਆਂ ਨੇ, ਉਹਨਾਂ ਨੌ ਨਿਧੀਆਂ ਤੇ 18 ਸਿੱਧੀਆਂ ਤੇ ਰਿਧੀਆਂ ਅੰਨ ਦੀ ਅਤੋੜਤਾ ਹਰੀ ਨੂੰ ਹੀ ਸਮਝਿਆ ਹੋਇਆ। ਪਰਮੇਸ਼ੁਰ ਤੋਂ ਬਿਨਾਂ ਉਹ ਕਿਸੇ ਚੀਜ਼ ਨਾਲ ਪਿਆਰ ਨਹੀਂ ਕਰਦੇ, ਉਂਝ ਇਹ ਵੀ ਉਹਨਾਂ ਦੇ ਚਰਨਾਂ ਨਾਲ ਲੱਗੀਆਂ ਰਹਿੰਦੀਆਂ ਚਾਹੇ ਵਰਤਨ ਚਾਹੇ ਨਾ ਵਰਤਨ।
ਸੰਤਨ ਕਉ ਆਨੰਦ ਸਗਲ ਹੀ ਜਾਈ,
ਜਿਹੜੇ ਮਾਤਾ ਦੇ ਸੰਤ ਭਗਤਾਂ ਨੂੰ ਸਾਰੀਆਂ ਜਗ੍ਹਾ ਚ ਆਨੰਦ ਹੀ ਬਣਿਆ ਰਹਿੰਦਾ ਹੈ, ਕਿਸੇ ਪ੍ਰਕਾਰ ਦੀ ਤੋਟ ਨਹੀਂ ਰਹਿੰਦੀ ਹੈ।
ਗ੍ਰਹਿ ਬਾਹਰ ਠਾਕੁਰ ਭਗਤਨ ਕਾ ਭਗਤਨ ਕਾ
ਭਗਤਾਂ ਨੇ ਜਾਣਿਆ, ਘਰਾਂ ਵਿਚ ਵੀ ਬਾਹਰ ਸੰਸਾਰ ਵਿਚ ਵੀ ਭਗਤਾਂ ਦਾ ਠਾਕੁਰ ਸਵਾਮੀ ਸਾਰਿਆਂ ਥਾਂ ਦੀ ਪਾਲਣਾ ਕਰਨ ਵਾਲਾ ਹੈ। ਗ੍ਰਸਤ ਵਿਚ ਰਹਿੰਦਿਆਂ ਹੋਇਆਂ ਵੀ, ਬਾਹਰ ਭੇਖਾਂ ਬਾਹਰ ਉਜਾੜ ਚ ਫਿਰਦਿਆਂ ਹੋਇਆਂ ਵੀ, ਠਾਕੁਰ ਹੈ ਭਗਤਾਂ ਜਨਾਂ ਦਾ, ਉਹਦੇ ਪਿਆਰਿਆਂ ਦਾ।
ਰੱਬ ਰਹਿਆ ਸਰਬ ਠਾਈ,
ਸਾਧ ਸੰਗਤ ਰੂਪੀ ਘਰ ਵਿਚ ਵੀ, ਬਾਹਰ ਸੰਸਾਰ ਵਿਚ ਵੀ ਠਾਕੁਰ ਭਗਤਾਂ ਦਾ ਰਾਖਾ ਹੈ। ਸਾਰਿਆਂ ਥਾਂ ਚ ਉਹਨਾਂ ਨੂੰ ਵਾਹਿਗੁਰੂ ਵਿਆਪਕ ਜਾਣਿਆ ਹੈ।
ਰਹਾਉ ਤਾ ਕਹੋ ਕੋਈ ਨਾ ਪਹੁੰਚਣ ਹਾਰ,
ਮਹਾਂਪੁਰਖਾਂ ਦੇ ਬਰਾਬਰੀ ਕਰਨ ਵਾਸਤੇ ਕੋਈ ਆਦਮੀ, ਕੋਈ ਰਹੀਸ਼ ਹੋਵੇ, ਕੋਈ ਸਰਦਾਰ ਹੋਵੇ, ਕੋਈ ਪੰਡਿਤ ਵਿਦਵਾਨ ਹੋਵੇ, ਕੋਈ ਰਾਜਾ ਹੋਵੇ, ਉਹਨਾਂ ਦੀ ਬਰਾਬਰੀ ਕਰਨ ਵਾਸਤੇ ਕੋਈ ਪਹੁੰਚਣ ਵਾਲਾ ਨਹੀਂ ਹੈ।
ਜਾ ਕੇ ਅੰਗ ਗੁਸਾਈ,
ਉਹਨਾਂ ਦਾ ਅੰਗ ਪੱਖ ਕਰਦਾ ਪ੍ਰਿਥਵੀ ਦਾ ਮਾਲਕ, ਉਹਨਾਂ ਦੀ ਬਰਾਬਰੀ ਕਿਹੜਾ ਕਰ ਸਕਦਾ ਹੈ।
ਜਮ ਕੀ ਤਰਾਸ ਮਿਟੈ ਜਿਸ ਸਿਮਰਤ,
ਸਾਧ ਸੰਗਤ ਜੀ ਉਹ ਮਹਾਰਾਜ ਦੇ ਪਿਆਰੇ ਤਾਂ ਉਹ ਜਾਣਦੇ ਕਿ ਜਿਸ ਵਾਹਿਗੁਰੂ ਦਾ ਭਜਨ ਕਰਨੇ ਕਰਕੇ ਜਮਾਂ ਦੀ ਤਰਾਸ ਡਰ ਮਿਟ ਜਾਂਦਾ, ਡਰੀ ਨਹੀਂ ਰਹਿੰਦੀ ਹੈ।
ਨਾਨਕ ਨਾਮ ਧਿਆਈ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ ਸੰਤ ਭਗਤ। ਇਸ ਪ੍ਰਕਾਰ ਮਹਾਰਾਜ ਸਾਹਿਬ ਕਿਰਪਾ ਕਰਦੇ ਹੈ, ਸਾਰੀਆਂ ਜਗ੍ਹਾ ਚ ਮਹਾਰਾਜ ਦੇ ਪਿਆਰੇ ਨੂੰ ਆਨੰਦ ਹੀ ਬਣਿਆ ਰਹਿੰਦਾ ਹੈ।
ਤਨਾਸਰੀ ਮਹੱਲਾ ਪੰਜਵਾਂ, ਦਰਬ ਵੰਤ ਦਰਬ ਦੇਖ ਗਰਬ
ਹੈ। ਮਹਾਰਾਜ ਦੇ ਪਿਆਰੇ ਨੂੰ ਐ ਨਾਮ ਦਾ ਭਰੋਸਾ ਹੈ, ਜਿਵੇਂ ਧਨ ਵਾਲਾ ਆਪਦੇ ਧਨ ਨੂੰ ਵੇਖ ਕੇ ਬੜਾ ਹੰਕਾਰ ਕਰਦਾ ਹੈ।
ਭੂਵੰਤ ਅਭਿਮਾਨੀ,
ਭੂਵੰਤ ਜਿਹੜਾ ਜਗੀਰਦਾਰ ਹੈ, ਉਹ ਜਗੀਰ ਦਾ ਅਭਿਮਾਨੀ ਹੈ ਕਿ ਮੇਰੇ ਕੋਲ ਇੰਨੀ ਜ਼ਮੀਨ ਹੈ, ਇੰਨੇ ਮੁਰੱਬੇ ਹੈ, ਇੰਨੀ ਮੈਨੂੰ ਜਗੀਰ ਆਉਂਦੀ ਹੈ।
ਰਾਜਾ ਜਨ ਸਗਲ ਰਾਜ ਹਮਰਾ,
ਰਾਜਾ ਸਮਝਦਾ ਹੈ ਕਿ ਮੇਰੇ ਕੋਲ ਸਾਰਾ ਦੁਨੀਆਂ ਦਾ ਰਾਜ ਹੈ, ਮਾਲਕ ਹੈ, ਮੈਂ ਰਾਜ ਰਜਵਾੜਿਆਂ ਦਾ ਮਾਲਕ।
ਕਿਉਂ ਹਰ ਜਨ ਟੇਕ ਸੁਆਮੀ,
ਜਿਵੇਂ ਹਰੀ ਦੇ ਜਨਾਂ ਨੂੰ ਸੁਆਮੀ ਅਕਾਲ ਪੁਰਖ ਦੀ ਓਟ ਹੈ, ਹੋਰ ਸਾਰੀਆਂ ਆਸਾਂ ਲਾਤੀਆਂ ਹਨ ਉਹਨਾਂ ਨੇ। ਦਰਬੰਤ ਨਾਮ ਰੂਪੀ ਧਨ ਵਾਲੇ ਨਾਮ ਧਨ ਨੂੰ ਵੇਖ ਕਰਕੇ ਬਹੁਤ ਗੌਰਵਤਾ ਵਿੱਚ ਹੁੰਦੇ ਹਨ, ਪ੍ਰਸੰਨ ਹੁੰਦੇ ਹੈ। ਅਤੇ ਭੂਮਿਕਾ ਵਾਲੇ ਜਿਹੜੇ ਹਨਗੇ, ਪਹਿਲੀ ਦੂਜੀ ਤੀਜੀ ਵਾਲੇ, ਉਹ ਸਾਧ ਸੰਗਤ ਜੀ ਆਪ ਹਿਰਦੇ ਵਿੱਚ ਭੂਮਿਕਾ ਦੇ ਆਨੰਦ ਨੂੰ ਮਾਣਦੇ ਹਨ।
ਰਾਜਾ ਜਨ ਸਗਲ ਰਾਜ ਹਮਰਾ,
ਰਾਜਾ ਜੋ ਬ੍ਰਹਮ ਵੇਤੇ ਤੱਤ ਵੇਤੇ, ਉਹ ਜਾਣਦੇ ਕਿ ਸਾਰੇ ਚ ਸਾਡਾ ਹੀ ਪ੍ਰਕਾਸ਼ ਹੈ ਆਤਮਾ ਸਰੂਪ ਦਾ।
ਕਿਉਂ ਹਰ ਜਨ ਟੇਕ ਸੁਆਮੀ,
ਜਿਹੜੇ ਸੰਤ ਭਗਤ ਹੈ ਉਹਨਾਂ ਨੂੰ ਸਵਾਮੀ ਅਕਾਲ ਪੁਰਖ ਦੀ ਓਟ ਹੈ, ਦ੍ਰਿਸ਼ਟਾਂਤ ਦਾ ਦ੍ਰਿਸ਼ਟਾਂਤਾਂ ਦੁਆਰਾ ਸਮਝ ਲੈਣਾ।
ਜੇ ਕੋ ਆਪਣੀ ਓਟ ਸਮਾਰ,
ਕੋਈ ਭਾਈ ਆਪਣੀ ਸੱਚੇ ਪਾਤਸ਼ਾਹ ਦੀ ਟੇਕ ਹਿਰਦੇ ਵਿੱਚ ਰੱਖ ਕੇ ਮਹਾਰਾਜ ਨੂੰ ਸਮਾਰੇ, ਯਾਦ ਕਰੇ,
ਜੈਸਾ ਬਿਤ ਤੈਸਾ ਹੋਏ ਵਰਤੈ,
ਜਿਹੜਾ ਉਸਦਾ ਸੇਵਕ ਹੈ ਉਹਦੀ ਰੱਖਿਆ ਕਰਨ ਵਾਸਤੇ, ਉਹਦਾ ਸਵਾਮੀ ਜਿਹੜਾ ਹੈ ਜਿਹਾ ਜਿਹਾ ਉਹਦੇ ਚ ਬਿਤ ਬਲ ਹੁੰਦਾ, ਉਹ ਜਿਹਾ ਉਹਦੀ ਰੱਖਿਆ ਕਰਨ ਵਾਸਤੇ ਵਰਤਦਾ ਹੈ।
ਆਪਣਾ ਬਲ ਨਹੀਂ ਹਾਰੈ,
ਜਿਹਾ ਜਿਹਾ ਬਿਤ ਤਾਕਤ ਹੈ ਉਹ ਜਿਹਾ ਵਰਤਦਾ ਉਹਦੀ ਰੱਖਿਆ ਕਰਨ ਨੂੰ। ਇਸੇ ਪ੍ਰਕਾਰ ਪਰਮੇਸ਼ਰ ਜਿਹੜਾ ਹਰਨ ਭਰਨ ਜਾਂਕਾਂ ਦੇ ਹੋ ਰਿਹਾ ਜਾਂ ਬਲੀ ਹੈ, ਜਿਹਾ ਜਿਹਾ ਉਹਦੇ ਚ ਬਿਤ ਬਲ ਤਾਕਤ ਹੈ ਉਹ ਜਿਹਾ ਆਪਦੇ ਪਿਆਰਿਆਂ ਦੀ ਰੱਖਿਆ ਕਰਦਾ, ਸਾਰਿਆਂ ਥਾਂ ਚ ਰੱਖਿਆ ਕਰਦਾ ਹੈ।
ਆਪਣਾ ਬਲ ਨਹੀਂ ਹਾਰਿਆ,
ਆਪਦਾ ਬਲ ਜੋ ਤਾਕਤ ਹੈ ਪਰਮੇਸ਼ਰ ਆਪਦੇ ਪਿਆਰਿਆਂ ਦੀ ਸਹਾਇਤਾ ਕਰਨ ਵਾਸਤੇ ਹਾਰਦਾ ਨਹੀਂ। ਵੀ ਜਿਵੇਂ ਕੋਈ ਤਕੜੇ ਰਾਜਾ ਕੋਈ ਛੋਟੇ ਰਜਵਾੜੇ ਦੇ ਮਾਲਕ ਤੋਂ ਕੋਈ ਖੋਹ ਕੇ ਲੈ ਜਾਵੇ ਢੱਗ, ਇਉਂ ਨਹੀਂ ਹਾਰਦਾ। ਜੋ ਮਹਾਰਾਜ ਦੀ ਸ਼ਰਨ ਪੈਂਦਾ, ਹਰ ਸੱਜਣ ਦਾਵਣ ਲੱਗਿਆ, ਕਿਸੇ ਨੇ ਦੇਈ ਬੰਨ, ਕਿਸੇ ਨੂੰ ਬੰਨ ਕੇ ਨਹੀਂ ਦਿੰਦਾ, ਜਿਹੜਾ ਮਹਾਰਾਜ ਦੇ ਪੱਲੇ ਲੱਗ ਜਾਂਦਾ ਹੈ ਸੱਜਣ ਦੇ। ਇਸ ਪ੍ਰਕਾਰ ਆਪਦੇ ਬਲ ਨੂੰ ਮਹਾਰਾਜ ਜਿੰਨੇ ਕੁ ਤਾਕਤ ਦਾ ਮਾਲਕ, ਕੋਟ ਬ੍ਰਹਿਮੰਡਾਂ ਦਾ ਮਾਲਕ ਹੈ, ਆਪਦੀ ਤਾਕਤ ਨੂੰ ਨਹੀਂ ਹਾਰਦਾ ਕਿ ਜਮ ਲੈ ਕੇ ਪਕੜ ਕੇ ਲੈ ਜਾਵੇ, ਉਹਨੂੰ ਦੁੱਖ ਦੇਵੇ ਜਾਂ ਵਕਾਰ ਸਤਾ ਦੇਣ।
ਰਹਾਉ ਆਨ ਤਿਆਗ ਭਏ ਇੱਕ ਆਸ,
ਇਸ ਕਰਕੇ ਸਤਿਗੁਰੂ ਜੀ ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ, ਆਨ ਹੋਰ ਸਾਰੇ ਆਸਰੇ ਛੱਡ ਕੇ ਇੱਕ ਵਾਹਿਗੁਰੂ ਦੇ ਆਸਰੇ ਹੋਏ ਹਾਂ।
ਸਰਨ ਸਰਨ ਕਰ ਆਏ,
ਮਹਾਰਾਜ ਆਪ ਦੀ ਅਸੀਂ ਸ਼ਰਨ ਹਾਂ, ਮਨ ਬਾਣੀ ਸ੍ਰੀ ਕਰਕੇ ਆਪਦੀ ਸ਼ਰਨ ਹਾਂ, ਹੇ ਸਰਨ ਆਇਆਂ ਦੀ ਪਾਲਣਾ ਕਰਨ ਵਾਲੇ ਆਪਦੀ ਸ਼ਰਨ, ਇਉਂ ਬੇਨਤੀ ਕਰਦੇ ਹੋਏ ਆ ਕੇ ਪਏ ਹਾਂ ਸ਼ਰਨ।
ਸੰਤ ਅਨੁਗ੍ਰਹਿ ਪਏ ਮਨ ਨਿਰਮਲ,
ਸਾਧ ਸੰਗਤ ਦੁਆਰਾ ਭਰੋਸਾ ਆਇਆ ਵਾਹਿਗੁਰੂ ਦੀ ਸ਼ਰਨ ਲੈਣ ਦਾ, ਸੰਤਾਂ ਮਹਾਤਮਾ ਦੀ ਅਨੁਗ੍ਰਹਿ ਕਿਰਪਾ ਦ੍ਰਿਸ਼ਟੀ ਕਰਕੇ ਮਨ ਨਿਰਮਲ ਹੋ ਗਏ, ਸ਼ੁੱਧ ਹੋ ਗਏ, ਵਕਾਰ ਸਾਰੇ ਮਿਟ ਗਏ ਮਨ ਦੇ।
ਨਾਨਕ ਹਰ ਗੁਣ ਗਾਏ,
ਸੰਤਾਂ ਦੀ ਕਿਰਪਾ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਅਕਾਲ ਪੁਰਖ ਹਰੀ ਦੇ ਗੁਣਾਂ ਨੂੰ ਗਾਇਆ ਤੇ ਉਹ ਮਨ ਕਰਕੇ ਨਿਰਮਲ ਹੋ ਗਏ।
ਧਨਾਸਰੀ ਮਹੱਲਾ ਪੰਜਵਾਂ, ਜਾ ਕਹੋ ਹਰ ਰੰਗ ਲਾਗੂ ਇਸ ਯੁਗ ਮਹਿ।
ਸਾਧ ਸੰਗਤ ਜੀ, ਇਸ ਕਲਯੁਗ ਦੇ ਸਮੇਂ ਚ ਜਿੱਥੇ ਸੱਚ ਕਾਲ ਕੂੜ ਵਰਤਿਆ, ਕਲ ਕਾਲ ਕਬੇ ਤਾਲ, ਪਿਛਲੇ ਯੁਗਾਂ ਦੇ ਜਿਹੜੇ ਸੀ ਸਮੇਂ ਉਹ ਸਾਰੇ ਗੁਜ਼ਰ ਚੁੱਕੇ। ਤੇਰੇ ਦੁਆਪਰ ਵਿੱਚ ਸਤਯੁਗ ਦੇ ਵਿੱਚ ਯੋਗ ਲੱਖਾਂ ਵਰਿਆਂ ਦੀ ਉਮਰ ਸੀ, ਯੋਗ ਕਮਾਉਂਦੇ ਸੀ, ਤ੍ਰੇਤੇ ਚ ਜੰਗ ਕਰਦੇ ਸੀ, ਦੁਆਪਰ ਚ ਤਪ ਕਰਦੇ ਸੀ। ਇਸ ਕਲਯੁਗ ਦੇ ਵਿੱਚ ਹੁਣ ਸਾਧ ਸੰਗਤ ਜੀ, ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ ਵਾਲੀ ਹਾਲਤ ਹੈ। ਇਹ ਜੇ ਯੁੱਗ ਵਿੱਚ ਜਿੱਥੇ ਮੇਰੇ ਹੀ ਸੱਚ ਕਾਲ ਕੂੜ ਵਰਤਿਆ, ਕੱਲ ਕਾਲਖ ਬੇਤਾਲ ਹੈ, ਇਹੋ ਜਿਹਾ ਜਮਾਨਾ ਹੈ ਇਹ ਯੁੱਗ ਦੇ ਵਿੱਚ, ਜਿਨ੍ਹਾਂ ਨੂੰ ਪਰਮੇਸ਼ਰ ਦਾ ਰੰਗ ਪ੍ਰੇਮ ਲੱਗ ਗਿਆ ਹੈ। ਮਹਾਰਾਜ ਕਹਿੰਦੇ ਹਨ,
ਸੋ ਕਹੀਅਤ ਹੈ ਸੂਰਾ
ਅਸਲ ਭਾਈ ਸੂਰਮੇ ਤਾਂ ਉਹ ਹੈ ਕਿ ਇਹਦੀ ਵੱਟ ਧੱਕਤੀ, ਕਿਸੇ ਨੂੰ ਖੂਨ ਕਰਤਾ, ਕਿਸੇ ਨੂੰ ਕਤਲ ਕਰਤਾ, ਇਹ ਸੂਰਮੇ ਨਹੀਂ ਹਨ। ਇਹਦਾ ਈਰਖਾਲੂ ਲੋਕ ਆਪ ਵਿੱਚ ਈਰਖਾ ਕਰਕੇ ਕੋਈ ਕਿਸੇ ਨੂੰ ਮਾਰ ਦਿੰਦਾ, ਉਹਦਾ ਦੂਆ ਬਦਲਾ ਲੈ ਲੈਂਦਾ, ਇਹਦੀ ਹਾਲਤ ਹੈ। ਕਈ ਕੋੜਵਿਆਂ ਦੇ ਕੋੜਵੇਂ ਈਰਖਾ ਨਾਲ ਗੱਲ ਰਹੇ ਹੈ, ਇਹ ਕੋਈ ਸੂਰਮਤਾ ਥੋੜੋ ਹੈ। ਜਾਂ ਤਾਂ ਸੂਰਮਤਾ ਇਹ ਹੈ ਸਾਧ ਸੰਗਤ ਜੀ, ਜਿਵੇਂ ਗੁਰੂ ਕਲਗੀਧਰ ਦੇ ਲਾਡਲਿਆਂ ਨੇ ਚਮਕੌਰ ਸਾਹਿਬ ਦੇ ਵਿੱਚ ਜਿੱਤ ਹਾਰ ਦੀ ਇੱਛਾ ਤੋਂ ਰਹਿਤ ਹੋ ਕੇ ਧਰਮ ਦੇ ਵਾਸਤੇ 10 ਲੱਖ ਫੌਜ ਦਿੱਲੀਓਂ ਚੜ੍ਹ ਕੇ ਹੋਰ ਆਏ ਸੀ, ਤੇ ਬਾਕੀ ਦੀ ਅਨੰਦਪੁਰ ਸਾਹਿਬ ਦੀ ਸਾਰੀ ਪਹਾੜੀਆਂ ਦੀ ਤੇ ਲਾਹੌਰ ਦੇ ਸੂਬੇ ਦੀ, ਪਿਸ਼ੌਰ ਦੀ ਅਤੇ ਇਹ ਸਰਹੰਦ ਦੇ ਸੂਬੇ ਦੀ ਸਾਰੀ ਫੌਜ ਪਿੱਛਾ ਕਰ ਰਹੀ ਸੀ। ਸਾਰਿਆਂ ਦਾ ਮੁਕਾਬਲਾ ਕਰਕੇ ਸਾਹਿਬ ਅਜੀਤ ਸਿੰਘ ਸਾਹਿਬ ਜੀ ਨੇ ਚਮਕੌਰ ਸਾਹਿਬ ਵਿੱਚ ਆਪਣੀ ਜੌਹਰ ਵਿਖਾ ਕੇ ਨਾਮ ਦਾ ਅਜੀਤ ਜਿੱਤਿਆ ਨਾ ਜਾਵਾਂਗਾ, ਜੀਤਾ ਗਿਆ ਤੇ ਫਿਰ ਮੁੱਖ ਮੈਂ ਦਿਖਾਵਾਂਗਾ। ਇਸ ਪ੍ਰਕਾਰ ਦੇ ਸਾਧ ਸੰਗਤ ਜੀਵਨ ਵਾਲੇ ਸਾਹਿਬਜ਼ਾਦਿਆਂ ਨੇ ਜੋ ਆਪਣੀ ਕੁਰਬਾਨੀ ਦੇ ਕੇ, ਕਿਸੇ ਲਾਲਚ ਦੀ ਲੋੜ ਨਹੀਂ, ਕਿਸੇ ਰਾਜ ਦੀ ਲੋੜ ਨਹੀਂ, ਕਿਸੇ ਪਦਾਰਥ ਦੀ ਲੋੜ ਨਹੀਂ, ਕਿਸੇ ਦੇ ਕੋਈ ਧਨ ਖੋਣ ਦੀ ਲੋੜ ਨਹੀਂ, ਕਿਸੇ ਦੀ ਇਸਤਰੀ ਖੋਣ ਦੀ ਲੋੜ ਨਹੀਂ ਸੀ। ਪਿਛਲੇ ਤਾਂ ਲੋਕ ਇਹੋ ਜਿਹੀਆਂ ਲੜਾਈਆਂ ਚ ਮਰਦੇ ਰਹੇ ਹੈ, ਧਰਮ ਦੀ ਰੱਖਿਆ ਵਾਸਤੇ ਕੁਰਬਾਨੀ ਕੀਤੀ। ਸਾਹਿਬ ਅਜੀਤ ਸਿੰਘ ਜੀ ਨੇ, ਸਾਹਿਬ ਜੁਝਾਰ ਸਿੰਘ ਜੀ ਨੇ, ਇਹ ਹੈ ਸੂਰਮਤਾ। ਮਹਾਰਾਜ ਨੇ ਕਿਹਾ ਹੈ ਕਿ ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਕਹਾਓ, ਖੇਤ ਜੋ ਮਾਂਡਿਓ ਸੂਰਮਾ ਵਜੂਜਨ ਕੋ ਦਾਓ, ਸੂਰਾ ਸੋ ਪਹਿਚਾਨ ਜੋ ਲੜਾ ਦੀਨ ਕੇ ਹੇਤ। ਧਰਮ ਦੀ ਰੱਖਿਆ ਕਰਨ ਵਾਸਤੇ ਲੜਾਈ ਕੀਤੀ ਹੈ, ਪੁਰਜਾ ਪੁਰਜਾ ਕਰਨ ਵਾਲੇ ਕਬੂ ਨੇ ਛਾਡੇ ਖੇਤ, ਇਹ ਹੈ ਸੂਰਮਤਾ। ਦੂਸਰੀ ਸੂਰਮਤਾ ਸਾਧ ਸੰਗਤ ਜੀ ਇਹ ਹੈ ਕਿ ਪਰਮੇਸ਼ਰ ਦਾ ਪ੍ਰੇਮ ਦਿਲ ਚ ਲੱਗੇ ਤੇ ਪ੍ਰੇਮ ਲੱਗਣ ਤੋਂ ਸਾਰੇ ਕਾਮ ਕ੍ਰੋਧ ਆਦਿਕਾਂ ਨੂੰ ਜਿੱਤ ਲਈਏ, ਉਹ ਭਾਈ ਸੂਰਮੇ ਹਨ, ਗੁਰੂ ਸਾਹਿਬ ਕਹਿੰਦੇ ਹਨ। ਜਾ ਕੋ
ਜਾ ਕਹੋ ਹਰ ਰੰਗ ਲਾਗੂ ਇਸ ਯੁੱਗ ਮਹਿ।
ਇਹਨਾਂ ਨੂੰ ਇਸ ਕਲਯੁਗ ਦੇ ਜ਼ਮਾਨੇ ਚ ਹਰੀ ਦਾ ਰੰਗ ਪ੍ਰੇਮ ਲੱਗ ਗਿਆ ਹੈ।
ਸੋ ਕਹੀਅਤ ਹੈ ਸੂਰਾ
ਸੂਰਮੇ ਕਹਾਈ ਕਹਿੰਦੇ ਹਨ, ਕਹੀਦੇ ਹੈ, ਬਾਕੀ ਤਾਂ ਸਭ ਕੈਰ ਹੀ ਹਨ ਵਿਕਾਰਾਂ ਵਿੱਚ। ਬੜੇ ਬੜੇ ਸੂਰਮੇ ਕਹਾਉਣ ਵਾਲੇ, ਅਰਜੁਨ ਏਡਾ ਸੂਰਮਾ ਸੀ, ਜਿਸ ਵੇਲੇ ਇਹਦੇ ਪੁੱਤਰ ਨੇ ਇਹਦੀ ਪੱਗ ਲਾ ਤੀ ਤੇ ਹੱਸ ਪਿਆ, ਉਸ ਕ੍ਰਿਸ਼ਨ ਜੀ ਕਹਿੰਦੇ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਅਰਜੁਨ, ਜੇ ਕੋਈ ਸੂਰਮਾ ਤੇਰੀ ਪੱਗ ਲਾ ਦਿੰਦਾ ਤੂੰ ਉਹਦਾ ਸਿਰ ਕੱਟ ਦਿੰਦਾ, ਤੇਰੇ ਪੁੱਤਰ ਨੂੰ ਪੱਗ ਲਾਹੀ ਕਰਕੇ ਹੱਸ ਕੇ ਸਾਰਦਾ, ਮੋਹ ਬੜਾ ਪਰਵਲ ਹੈ। ਇਉਂ ਵਿਕਾਰਾਂ ਨੂੰ ਜਿੱਤਣਾ ਬੜਾ ਮੁਸ਼ਕਲ ਹੈ ਸਾਧ ਸੰਗਤ ਜੀ, ਜਿਹਨੂੰ ਪਰਮੇਸ਼ਰ ਦਾ ਰੰਗ ਲੱਗ ਜੇ ਉਹੀ ਕਾਮ ਕਰੋ ਲੋਭ ਮੋਹ ਹੰਕਾਰ ਮੋਹ ਤੋਂ ਬਚਦਾ ਹੈ, ਉਹੀ ਸੂਰਮਾ ਕਹਾ ਸਕਦਾ ਹੈ।
ਆਤਮ ਜਿਣੈ ਸਗਲ ਵਸ ਤਾਕ,
ਇੱਕ ਰਥੀ ਹੁੰਦਾ, ਇੱਕ ਮਹਾਰਥੀ ਹੁੰਦਾ ਹੈ, ਇੱਕ ਅਦਰਥੀ ਹੁੰਦਾ ਹੈ, ਇੱਕ ਸੂਰਮਾ ਹੁੰਦਾ ਹੈ। ਸੂਰਮਾ ਹੁੰਦਾ ਜਿਹੜਾ ਆਪਦੇ ਮੁਕਾਬਲੇ ਦੇ ਨਾਲ ਮੁਕਾਬਲਾ ਕਰੇ, ਜਿਵੇਂ ਕ੍ਰੀਚਕ ਦਾ ਤੇ ਭੀਮ ਸੈਨ ਦਾ ਆਪੋ ਵਿੱਚ ਹੀ ਮੁਕਾਬਲਾ ਹੋਇਆ ਸੀ, ਇਹ ਦੋਵੇਂ ਸੂਰਮੇ ਸਨ। ਰਥੀ ਉਹ ਹੁੰਦਾ ਇੱਕ 100 ਨਾਲ ਜਿਹੜਾ ਇਕੱਲਾ ਹੀ ਮੁਕਾਬਲਾ ਕਰੇ, ਅਤੇ ਜਾਂ 1000 ਦਾ ਮੁਕਾਬਲਾ ਕਰੇ ਉਹ ਰਥੀ ਸੂਰਮਾ ਹੁੰਦਾ ਹੈ, ਅਤੇ 10000 ਦਾ ਮੁਕਾਬਲਾ ਜਿਹੜਾ ਕਰੇ ਇਕੱਲਾ ਹੀ ਜਿੱਤ ਪਾਵੇ ਉਹਦਾ ਨਾਮ ਮਹਾਰਥੀ ਸੂਰਮੇ ਦਾ ਯੋਧੇ ਦਾ ਨਾਮ ਹੁੰਦਾ ਹੈ, ਅਤੇ ਜਿਹੜਾ ਅਣਗਿਣਤਾ ਨੂੰ ਜਿੱਤ ਕੇ ਫੇਰ ਫਤਿਹ ਪਾਵੇ ਉਹਦਾ ਨਾਮ ਅਤਰਥੀ ਹੁੰਦਾ ਹੈ। ਇਹ 4 ਪ੍ਰਕਾਰ ਦੇ ਸੂਰਮਾ, ਰਥੀ, ਮਹਾਰਥੀ, ਅਤਰਥੀ ਮੰਨੇ ਗਏ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਮਨ ਦੇ ਅੰਦਰ ਜਿਹੜੇ ਵਿਕਾਰ ਫੁਰਦੇ ਹੈ, ਜਿਹੜਾ ਮਨ ਨੂੰ ਕੁਸੰਗਤ ਵੱਲੋਂ ਬਚਾ ਕੇ ਰੱਖੇ ਉਹ ਸੂਰਮਾ ਹੈ, ਅਤੇ ਜਿਹੜਾ ਸਰੀਰ ਕਰਕੇ ਔਗਣ ਨਾ ਕਰੇ ਉਹ ਰਥੀ 100 ਯੋਧੇ ਦੇ ਮੁਕਾਬਲਾ ਕਰਨ ਵਾਲਾ ਰਿਸ਼ੀ ਸੂਰਮਾ ਹੈ, ਜਿਹੜਾ 10 ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਲੈ, 10,000 ਦਾ ਮੁਕਾਬਲਾ ਕਰਨ ਵਾਲਾ ਸੂਰਮਾ ਹੈ, ਜਿਹੜਾ ਮਨ ਦੇ ਸਾਰਿਆਂ ਫੁਰਨਾਂ ਨੂੰ ਰੋਕ ਕੇ ਵਾਹਿਗੁਰੂ ਵਿੱਚ ਜੁੜ ਜੇ, ਉਹ ਸਤਸੰਗੀ ਆਤਮ ਸੀ ਸੂਰਮਾ ਹੈ। ਇਹ ਹਜ਼ੂਰ ਫਰਮਾਉਂਦੇ ਹਨ, ਜਿਹੜਾ ਸਰਵਣ ਕਰੇ ਉਹ ਰਥੀ ਹੈ, ਜਿਹੜਾ ਮੰਨਣ ਕਰੇ ਉਹ ਮਹਾਰਥੀ ਹੈ, ਜਿਹੜਾ ਨਿਰਾਸਨ ਕਰੇ ਉਹ ਆਤਮਰਥੀ ਸੂਰਮਾ ਹੈ।
ਆਤਮ ਜਿਹਨੇ ਸਗਲ ਵਸਤਾ ਕਰ,
ਇਸ ਪ੍ਰਕਾਰ ਆਤਮ ਨਾਮ ਮਨ ਦਾ ਹੈ, ਮਨ ਨੂੰ ਜਿਹੜਾ ਜਿੱਤ ਲਵੇ ਸਾਰੀਆਂ ਤਾਕਤਾਂ ਉਹਦੇ ਵਸ ਆ ਜਾਂਦੀਆਂ ਹਨ। ਮਹਾਰਾਜ ਜੀ ਨੇ ਵਚਨ ਕੀਤੇ ਹੈ ਕਿ ਆਪਣੋ ਮਨ ਕਰਮੋ ਜਿਨ ਆਨਾ ਕਲਗੀ ਧਰਨ, ਫਰਮਾਇਆ ਹੈ ਪਾਰ ਬ੍ਰਹਮ ਕੋ ਤਿਨੀ ਪਛਾਨਾ, ਆਪਣੇ ਮਨ ਨੂੰ ਹੱਥ ਵਿਚ ਜਿਨ ਪਕੜ ਲਿਆ ਹੈ, ਸਮਦਮ ਸਾਧਨਾ ਰੂਪੀ ਹੱਥ ਚ ਪਕੜ ਲਿਆ ਹੈ, ਮਨ ਦਾ ਫੁਰਨਾ ਨੀ ਉੱਠਣ ਦਿੰਦਾ, ਹਰ ਵਕਤ ਰੋਕ ਕੇ ਰੱਖਦਾ ਹੈ, ਇਉਂ ਵਸ ਕੀਤਾ ਜਿਨ ਮਨ ਉਹਨਾਂ ਨੇ ਵਾਹਿਗੁਰੂ ਨੂੰ ਪਛਾਣਿਆ। ਜਿਹਦਾ ਮਨ ਨੀ ਵਸ ਹੋਇਆ, ਜੋ ਮਨ ਜੀਤ ਸਕਾ ਨਹੀਂ ਕਾਹੂ, ਹੱਥ ਹਲਾਏ ਸੁਰਗ ਨਾ ਜਾਹੂ, ਜਿਹੜਾ ਕਿਸੇ ਵੇਲੇ ਵੀ ਮਨ ਨੂੰ ਤੇ ਫਤਿਹ ਨੀ ਪਾਉਂਦਾ, ਐਵੇਂ ਹੱਥ ਲਾਵੇ ਕੁਛ ਨੀ ਕਹੀ ਜਾਵੇ, ਉਹ ਸਵਰਗ ਦੀ ਪ੍ਰਾਪਤੀ ਵਾਲਾ ਨੀ ਹੋ ਸਕਦਾ, ਐਵੇਂ ਗੱਲਾਂ ਭਾਵੇਂ ਕਿੰਨੀਆਂ ਮਾਰੀ ਜਾਵੇ। ਸੋ ਫਰਮਾਉਂਦੇ ਹਨ
ਆਤਮ ਜਿਹਨੇ ਸਗਲ ਵਸਤਾ ਕਰ,
ਆਤਮ ਮਨ ਨੂੰ ਜਿੱਤ ਲਵੇ ਭਾਈ, ਸਾਰੀ ਜਿੰਨੀਆਂ ਤਾਕਤਾਂ ਉਹਦੇ ਵਸ ਹੋ ਜਾਵੇ, ਨਿਧੀਆਂ ਸਿੱਧੀਆਂ, 9 ਨਿਧੀਆਂ, 18 ਸਿੱਧੀਆਂ ਅਤੇ ਸਾਰੇ ਕਾਮ ਕ੍ਰੋਧ ਵੀ ਆਸਰੀ ਸੰਪਤਾ ਵੀ ਉਹਦੇ ਵਸ ਹੋ ਜਾਂਦੀ ਹੈ, ਅਗਿਆਨ ਆਦਿਕਾਂ ਨੂੰ ਉਹ ਨਿਵਰਤ ਕਰ ਲੈਂਦਾ ਹੈ, ਦੈਵੀ ਗੁਣ ਵੀ ਸਾਰੇ ਉਹਦੇ ਅੰਦਰ ਆ ਕੇ ਵਸ ਜਾਂਦੇ ਹੈ।
ਜਾ ਕਾ ਸਤਿਗੁਰ ਪੂਰਾ,
ਇਹ ਚੀਜ਼ ਤਾਂ ਉਹ ਪ੍ਰਾਪਤ ਕਰ ਸਕਦਾ ਜਿਹਦਾ ਸਤਿਗੁਰੂ ਪੂਰਾ ਹੋਵੇ। ਪੂਰਨ ਗੁਰੂ ਸਾਹਿਬ ਦੇ ਆਪਾਂ ਸਿੱਖ ਹੋਣੇ ਵੀ, ਅਸੀਂ ਸਾਡੇ 10 ਪਾਤਸ਼ਾਹ ਪੂਰਨ ਗੁਰੂ ਹੈ, ਪਰ ਨਾਲ ਵਿਚਾਰ ਕਰਨੀ ਹੈ। ਕਬੀਰ ਸਾਹਿਬ ਜੀ ਨੇ ਕਿਹਾ ਹੈ, ਕਬੀਰ ਸੱਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨੂੰ ਲਾਗੇ ਜੋ ਬਾਂਸ ਵਜਾਈਏ ਫੂਕ। ਸੱਚੇ ਸਤਿਗੁਰੂ ਕੀ ਕਰਨਗੇ ਜੇ ਭਾਈ ਸਿੱਖਾਂ ਚ ਭੁੱਲ ਪਈ ਹੋਈ ਹੈ, ਉਕਦੇ ਹੀ ਰਹਿੰਦੇ ਹਨ। ਤੇ ਜਿਵੇਂ ਸਾਧ ਸੰਗਤ ਜੀ ਕਹਿੰਦੇ ਹਨ, ਅੰਧੇ ਏਕ ਲਾਗੀ ਜੋ ਬਾਂਸ ਦੀ ਟੋਰੀ ਵਿਚ ਫੂਕ ਮਾਰੀਏ, ਉਹ ਦੂਏ ਪਾਸੇ ਫੂਕ ਨਿਕਲ ਜਾਂਦੀ ਹੈ। ਇਉਂ ਅਗਿਆਨੀਆਂ ਨੂੰ ਇੱਕ ਮਾਰੇ ਦੀ ਸਿੱਖਿਆ ਵੀ ਨੀ ਲੱਗਦੀ ਅੰਦਰ ਜੇ ਧਾਰਨ ਨਹੀਂ ਕਰਦੇ। ਉਹ ਬਾਂਸ ਦੀ ਟੋਰੀ ਚ ਫੂਕ ਮਾਰਨ ਦੀ ਨੀ ਆਈ ਹੈ, ਇਹ ਕੰਨ ਸੁਣ ਕੇ ਦੂਏ ਕੰਨ ਕੱਢਣ ਦੇ ਧਾਰਨ ਨਹੀਂ ਕਰਦੇ, ਉਹਨਾਂ ਚਿਰ ਗੁਰੂ ਸੱਚੇ ਪਾਤਸ਼ਾਹ ਦੀ ਸਿੱਖਿਆ ਦਾ ਕੀ ਲਾਭ ਉਠਾਵਾਂਗੇ। ਧਾਰਨ ਕਰਕੇ ਹੀ ਭਾਈ ਸਾਹਿਬ ਲਾਭ ਹੋਣਾ, ਹਜ਼ੂਰ ਫਰਮਾਉਂਦੇ
ਜਾ ਕਾ ਸਤਿਗੁਰ ਪੂਰਾ,
ਸਤਿਗੁਰੂ ਸਾਹਿਬ ਤਾਂ ਪੂਰੇ ਹੀ ਹੈ ਭਾਈ, ਲੋਕ ਪਲੋਕ ਚ ਰੱਖਣ ਵਾਲੇ ਹਨ, ਜਿਨ੍ਹਾਂ ਦੇ ਪੂਰੇ ਸਤਿਗੁਰੂ ਹੈ, ਜਿਨ੍ਹਾਂ ਦੀ ਨਿਗਾਹ ਨਾਲ ਪਾਪੀਆਂ ਆਦਮੀਆਂ ਦੇ ਪਾਪ ਬਖਸ਼ੀ ਦੇ ਚਿਖਾ ਵੱਲ ਨਿਗਾਹ ਕਰਤੀ ਗੁਰੂ ਨਾਨਕ ਸਾਹਿਬ ਨੇ। ਮੈਂ ਮੂਰਖ ਕੀ ਕੇਤ ਕਵਾਤ ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜੀ ਨੇ ਸੁਣਿਆ ਦੇਖਿਆ ਸੇ ਫਿਰ ਗੁਰਵਾਸ ਨਾ ਪਰਿਆ ਰੇ, ਜਿਨ੍ਹਾਂ ਦੇ ਪੂਰਨ ਸਤਿਗੁਰੂ ਜੀ ਹਨ।
ਠਾਕੁਰ ਗਾਈਏ ਆਤਮ ਰੰਗ,
ਇਹ ਭਾਈ ਠਾਕੁਰ ਸਵਾਮੀ ਅਕਾਲ ਪੁਰਖ ਨੂੰ ਆਤਮ ਮਨ ਦੇ ਪ੍ਰੇਮ ਨਾਲ ਗਾਉਣਾ ਕਰੀਏ।
ਸਰਣੀ ਪਾਵਨ ਨਾਮ ਧਿਆਵ,
ਇਸ ਪ੍ਰਕਾਰ ਆਤਮ ਸਰੂਪ ਚ ਰੰਗੇ ਜਾਓਗੇ ਜੇ ਠਾਕੁਰ ਅਕਾਲ ਪੁਰਖ ਨੂੰ ਧਿਆਵੋਗੇ, ਜੋ ਸਾਰਿਆਂ ਦਾ ਆਪਣਾ ਆਪ ਰੂਪ ਹੈ, ਉਹਦਾ ਰੰਗ ਸਰੂਪ ਹੋ ਜਾਓਗੇ।
ਸਰਣੀ ਪਾਵਨ ਨਾਮ ਧਿਆਵਨ,
ਮਹਾਰਾਜ ਸਾਹਿਬ ਦੀ ਸ਼ਰਨ ਆਪਣੇ ਆਪ ਨੂੰ ਪਾਉਣਾ ਕਰੀਏ, ਫਿਰ ਪਾਵਨ ਹੋ ਜਾਂਦਾ ਮਨ, ਮਨ ਪਵਿੱਤਰ ਹੋ ਜਾਂਦੇ ਇੰਦਰੇ, ਮਨ ਬਾਣੀ ਸਰੀਰ ਪਵਿੱਤਰ ਹੋ ਜਾਂਦੇ ਹੈ, ਤੇ ਨਾਮ ਨੂੰ ਮਹਾਰਾਜ ਨੂੰ ਧਿਆਉਣਾ ਕਰੀਏ, ਧਿਆਕਾਰ ਬਿਰਤੀ ਕਰਕੇ, ਤੂੰ ਤੂੰ ਕਰਦਾ ਤੂੰ ਹਾਂ ਮੁਝ ਮੇ ਰਹਾ ਨਾ ਹੂੰ।
ਸਹਿਜ ਸਮਾਵਨ ਸੰਗ,
ਇਉਂ ਸੁਤਰੀ ਭਾਈ ਮਹਾਰਾਜ ਦੇ ਨਾਲ ਹੀ ਹੈ ਜਿਹੜਾ ਸੰਗੀ ਪਰਮੇਸ਼ਵਰ ਹੈ, ਉਹਦੇ ਚ ਸਮਾ ਜਾਈਦਾ, ਅਭੇਦ ਹੋ ਜਾਈਦਾ, ਸਦਾ ਅੰਗ ਸੰਗ ਹੈ ਉਹ ਪਰਮੇਸ਼ਵਰ, ਸਹਿਜ ਗਿਆਨ ਕਰਕੇ ਉਹਦੇ ਨਾਲ ਸਮਾ ਜਾਈਦਾ, ਸਹਿਜ ਸਰੂਪ ਵਿਚ ਸਮਾ ਜਾਈਦਾ ਹੈ, ਸਹਿਜ ਨਿਰਜਤ ਨੀ ਸਮਾ ਜਾਈਦਾ ਉਹਦੇ ਨਾਲ।
ਰਹਾਉ ਜਨ ਕੇ ਚਰਨ ਵਸ ਹੈ ਮੇਰਾ ਹੀ
ਰਹਿ, ਜਿਹੜੇ ਆਪਦੇ ਐਸੇ ਜਨ ਭਗਤ ਸੰਤ ਹੈ ਉਹਨਾਂ ਦੇ ਚਰਨ ਸਾਡੇ ਹਿਰਦੇ ਚ ਵਸਣਾ, ਇੰਨਾ ਸਾਡਾ ਪਿਆਰ ਹੋਣਾ ਚਾਹੀਦਾ ਹੈ।
ਸੰਗ ਪੁਨੀਤਾ ਦੇ,
ਉਹਨਾਂ ਦੀ ਸਰੀਰ ਕਰਕੇ ਮਹਾਰਾਜ ਸਾਨੂੰ ਸੰਗਤ ਹੋਵੇ, ਸਰੀਰ ਕਰਕੇ ਅਸੀਂ ਔਗਣਾ ਵਾਲਿਆਂ ਕੁਸੰਗੀਆਂ ਚ ਨਾ ਫਸੇ ਰਹੀਏ, ਸ਼ਰਾਬੀਆਂ ਕਬਾਬੀਆਂ ਚ ਨਾ ਰਲੇ ਰਹੀਏ, ਉਹਨਾਂ ਪਿਆਰਿਆਂ ਦੀ ਸੰਗਤ ਕਰਕੇ ਸਾਨੂੰ ਲਾਗ ਲੱਗੇ, ਸਾਡੀ ਦੇਹ ਵੀ ਪਵਿੱਤਰ ਹੋ ਜਾਵੇ।
ਜਨ ਕੀ ਧੂੜ ਦੇਹੋ ਕਿਰਪਾ ਨਿਤ,
ਕਿਰਪਾ ਦੇ ਸਮੁੰਦਰ ਆਪਦੇ ਪਿਆਰੇ ਜਨਾਂ ਦੀ ਧੂੜ ਸਰਦਾ ਸਾਨੂੰ ਬਖਸ਼ੋ, ਧੂੜ ਕਿਣਕਾ ਮਾਤਰ ਦਿਓ।
ਨਾਨਕ ਕਹਿ ਸੁਖ ਇਹੀ,
ਗੁਰੂ ਸਾਹਿਬ ਜੀ ਕਹਿੰਦੇ ਅਸੀਂ ਤਾਂ ਮਾਰਾ ਇਹੋ ਹੀ ਸੁਖ ਮੰਗਿਆ ਆਪਦੇ ਪਾਸੋਂ, ਇਹ ਸਾਨੂੰ ਆਪਦੇ ਪਿਆਰੇ ਜਨਾਂ ਦੀ ਧੂੜੀ ਬਖਸ਼ੋ। ਇਸ ਪ੍ਰਕਾਰ ਦੇ ਸਾਧ ਸਿੰਘ ਜੀ ਗੁਣ ਜਦੋਂ ਸਾਡੇ ਅੰਦਰ ਆਉਣਗੇ ਫਿਰ ਅਸੀਂ ਨਿਹਾਲ ਹੋਵਾਂਗੇ, ਇਉਂ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾ ਕੇ ਆਪਣੇ ਜੀਵਨ ਨੂੰ ਉੱਚਾ ਕਰੀਏ।
ਜਨ ਕੇ ਚਰਨ ਬਸੈ ਮੇਰ
ਸੰਗ ਪੁਨੀਤਾ,
ਜਨ ਕੀ ਧੂੜ ਦੇਹੋ ਕਿਰਪਾ ਨਿਧ,
ਨਾਨਕ ਕਹਿ ਸੁਖੇ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।